ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਾਮਿਨ, ਅੱਜ ਅਸੀਂ ਸਬਕ ਨੰਬਰ 73 ਤੇ ਗੱਲਬਾਤ ਕਰਾਂਗੇ ਜਿਹਦਾ ਉਨਵਾਨ ਹੈ ਯਸੂ ਬਾਇਸੇ ਇਖਤਲਾਫ। ਪਿਛਲੇ ਪ੍ਰੋਗਰਾਮ ਵਿੱਚ ਅਸੀਂ ਵੇਖਿਆ ਕਿ ਯਸੂ ਨੇ 5 ਰੋਟੀਆਂ ਤੇ 2 ਮੱਛੀਆਂ ਤੇ ਬਰਕਤ ਦਿੱਤੀ ਤੇ 5,000 ਤੋਂ ਜ਼ਿਆਦਾ ਮਰਦਾਂ ਦੀ ਜਮਾਤ ਨੂੰ ਖਾਣਾ ਖਵਾਇਆ। ਉਸ ਦਿਹਾੜੇ ਤੋਂ ਬਾਅਦ ਯਸੂ ਦੇ ਪਿੱਛੇ ਇੱਕ ਵੱਡਾ ਹਜੂਮ ਲੱਗ ਗਿਆ ਤੇ ਯਸੂ ਇਸ ਹਜੂਮ ਵਿੱਚ ਗਿਰਿਆ ਰਹਿੰਦਾ ਸੀ। ਯਸੂ ਜੋ ਉਹਨਾਂ ਲੋਕਾਂ ਦੇ ਦਿਲਾਂ ਤੋਂ ਵਾਕਫ ਸੀ ਉਹਨਾਂ ਨੂੰ ਫਰਮਾਉਂਦਾ ਹੈ, ਮੈਂ ਤੁਹਾਨੂੰ ਸੱਚ ਕਹਿੰਦਾ ਵਾਂ ਕਿ ਤੁਸੀਂ ਮੈਨੂੰ ਇਸ ਲਈ ਨਹੀਂ ਲੱਭਦੇ ਕਿ ਮੌਜੂਜ਼ੇ ਵੇਖੋ, ਬਲਕਿ ਇਸ ਲਈ ਕਿ ਤੁਸੀਂ ਰੋਟੀਆਂ ਖਾ ਕੇ ਸੇਰ ਹੋਏ ਹੋ। ਫਾਨੀ ਖੁਰਾਕ ਵਾਸਤੇ ਮਿਹਨਤ ਨਾ ਕਰੋ, ਬਲਕਿ ਉਸ ਖੁਰਾਕ ਵਾਸਤੇ ਜਿਹੜੀ ਹਮੇਸ਼ਾ ਦੀ ਜ਼ਿੰਦਗੀ ਤੱਕ ਬਾਕੀ ਰਹਿੰਦੀ ਏ, ਜਿਹਨੂੰ ਇਬਨੇ ਆਦਮ ਤੁਹਾਨੂੰ ਦੇਵੇਗਾ, ਕਿਉਂਕਿ ਬਾਪ ਯਾਨੀ ਖੁਦਾ ਨੇ ਇਹਦੇ 'ਤੇ ਮੋਹਰ ਕੀਤੀ ਏ। ਜ਼ਿੰਦਗੀ ਦੀ ਰੋਟੀ ਮੈਂ ਵਾਂ, ਜਿਹੜਾ ਮੇਰੇ ਕੋਲ ਆਏਗਾ ਉਹ ਹਰਗਿਜ਼ ਭੁੱਖਾ ਨਾ ਹੋਵੇਗਾ, ਤੇ ਜੋ ਮੇਰੇ 'ਤੇ ਇਮਾਨ ਲਿਆਏਗਾ ਉਹ ਕਦੀ ਪਿਆਸਾ ਨਾ ਹੋਵੇਗਾ। ਹੁਣ ਦੁੱਖ ਇਸ ਗੱਲ ਦਾ ਹੈ ਕਿ ਬੜੇ ਸਾਰੇ ਲੋਕ ਬਦਲ ਗਏ ਤੇ ਯਸੂ ਦੀ ਪੈਰਵੀ ਛੱਡ ਦਿੱਤੀ, ਕਿਉਂਕਿ ਉਹ ਲੋਕ ਜਿਸਮਾਨੀ ਖੁਰਾਕ ਦੇ ਪਿੱਛੇ ਪਏ ਹੋਏ ਸਨ ਤੇ ਰੂਹਾਨੀ ਖੁਰਾਕ ਨੂੰ ਕੁਝ ਨਾ ਸਮਝਦੇ ਸਨ। ਕਈ ਲੋਕਾਂ ਨੇ ਫਿਰ ਵੀ ਯਸੂ ਦੀ ਪੈਰਵੀ ਜਾਰੀ ਰੱਖੀ, ਕਿਉਂਕਿ ਉਹ ਜਾਣ ਚੁੱਕੇ ਸਨ ਕਿ ਯਸੂ ਅਬਦੀ ਜ਼ਿੰਦਗੀ ਦਾ ਸਰਚਸ਼ਮਾ ਤੇ ਖੁਦਾ ਦਾ ਕਦੂਸ ਏ। ਅੱਜ ਸਾਡਾ ਪ੍ਰੋਗਰਾਮ ਇਹ ਵੀ ਕਿ ਅਸੀਂ ਇੰਜਿਲ ਮੁਕੱਦਸ ਦਾ ਮੁਤਾਲਿਆ ਜਾਰੀ ਰੱਖੀਏ ਤੇ ਵੇਖੀਏ ਕਿ ਯਸੂ ਨੇ ਫੱਕੀਆਂ ਤੇ ਫਰੀਸੀਆਂ ਦੇ ਨਾਲ ਕੀ ਤੇ ਕਿਵੇਂ ਗੱਲਬਾਤ ਕੀਤੀ ਤੇ ਯਸੂ ਦੀ ਵਜ੍ਹਾ ਤੋਂ ਯਹੂਦੀ ਗਰੋਹਾਂ ਵਿੱਚ ਤਕਸੀਮ ਪੈ ਗਈ। ਇਹਨੂੰ ਸ਼ੁਰੂ ਕਰਨ ਤੋਂ ਪਹਿਲੇ ਇਹ ਜਾਣਨਾ ਸਾਡੇ ਲਈ ਮਦਦਗਾਰ ਸਾਬਤ ਹੋਏਗਾ ਕਿ ਇਹਨਾਂ ਯਹੂਦੀਆਂ ਦੇ ਮਜ਼ਹਬੀ ਪੇਸ਼ਵਾ ਯਾਨੀ ਫਰੀਸੀ ਤੇ ਅਕਸਰ ਯਹੂਦੀ ਆਪਣੇ ਬਾਪ ਦਾਦਾ ਦੀਆਂ ਰਵਾਇਤਾਂ ਦੇ ਸਖ਼ਤ ਪਾਬੰਦ ਸਨ। ਮਸਲਨ ਜਦੋਂ ਆਵਾਮ ਖਾਨੇ ਤੋਂ ਵਾਪਸ ਆਉਂਦੇ ਤੇ ਜਦੋਂ ਤੱਕ ਖਾਸ ਤਰੀਕੇ ਦੇ ਨਾਲ ਗੁਸਲ ਨਾ ਕਰ ਲੈਂਦੇ ਤੇ ਉਹ ਕੁਝ ਖਾਂਦੇ ਪੀਂਦੇ ਨਾ ਸਨ। ਇਸ ਤੋਂ ਇਲਾਵਾ ਉਹਨਾਂ ਦੀਆਂ ਰਸਮਾਂ ਤੇ ਰਵਾਇਤਾਂ ਹੋਰ ਵੀ ਬੜੀਆਂ ਸਨ। ਮਿਸਾਲ ਦੇ ਤੌਰ ਤੇ ਭਾਂਡਿਆਂ ਤੇ ਰਕਾਬੀਆਂ ਨੂੰ ਸਾਫ਼ ਕਰਨ ਦੀ ਰਵਾਇਤ, ਮਟਕੇ ਤੇ ਪਿਆਲੇ ਸਾਫ਼ ਕਰਨ ਤੇ ਕੇਤਲੀਆਂ ਤੇ ਪਤੀਲੀਆਂ ਸਾਫ਼ ਕਰਨ ਦੇ ਫਰਕ ਫਰਕ ਤਰੀਕੇ। ਮਤੀ ਦੀ ਇੰਜੀਲ ਦੇ 15ਵੇਂ ਬਾਬ ਦਾ ਪੈਗਾਮ ਸੁਣੋ। ਉਸ ਵੇਲੇ ਫਰੀਸੀਆਂ ਤੇ ਫੱਕੀਆਂ ਨੇ ਯਰੂਸ਼ਲਮ ਤੋਂ ਯਸੂ ਦੇ ਕੋਲ ਆ ਕੇ ਆਖਿਆ ਕਿ ਤੇਰੇ ਸ਼ਾਗਿਰਦ ਬਜ਼ੁਰਗਾਂ ਦੀ ਰਵਾਇਤ ਨੂੰ ਕਿਉਂ ਟਾਲ ਦਿੰਦੇ ਨੇ ਕਿ ਖਾਣਾ ਖਾਂਦੇ ਵੇਲੇ ਹੱਥ ਨਹੀਂ ਧੋਂਦੇ। ਉਹਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ, ਤੁਸੀਂ ਆਪਣੀ ਰਵਾਇਤ ਦੇ ਨਾਲ ਖੁਦਾ ਦਾ ਹੁਕਮ ਕਿਉਂ ਟਾਲ ਦਿੰਦੇ ਹੋ? ਕਿਉਂਕਿ ਖੁਦਾ ਨੇ ਫਰਮਾਇਆ, ਤੂੰ ਆਪਣੇ ਬਾਪ ਤੇ ਮਾਂ ਦੀ ਇੱਜ਼ਤ ਕਰ, ਤੇ ਜੋ ਬਾਪ ਜਾਂ ਮਾਂ ਨੂੰ ਬੁਰਾ ਕਹੇ ਉਹ ਜ਼ਰੂਰ ਜਾਨ ਤੋਂ ਮਾਰਿਆ ਜਾਏ। ਮਗਰ ਤੁਸੀਂ ਕਹਿੰਦੇ ਹੋ ਕਿ ਜੋ ਕੋਈ ਬਾਪ ਜਾਂ ਮਾਂ ਨੂੰ ਆਖੇ ਕਿ ਜਿਸ ਚੀਜ਼ ਦਾ ਤੈਨੂੰ ਮੇਰੇ ਤੋਂ ਫਾਇਦਾ ਪਹੁੰਚ ਸਕਦਾ ਏ, ਉਹ ਖੁਦਾ ਦੀ ਨਜ਼ਰ ਹੋ ਚੁੱਕੀ, ਤੇ ਉਹ ਆਪਣੇ ਬਾਪ ਦੀ ਇੱਜ਼ਤ ਨਾ ਕਰੇ। ਬਸ ਤੁਸੀਂ ਆਪਣੀ ਰਵਾਇਤ ਤੋਂ ਖੁਦਾ ਦਾ ਕਲਾਮ ਬਾਤਲ ਕਰ ਦਿੱਤਾ। ਇਹ ਰਿਆ ਕਰੋ, ਯਸਾਇਆ ਨੇ ਤੁਹਾਡੇ ਹੱਕ ਵਿੱਚ ਕੀ ਖੂਬ ਨਬੂਵਤ ਕੀਤੀ ਏ ਕਿ ਇਹ ਉਮਤ ਜ਼ੁਬਾਨ ਤੋਂ ਤੇ ਮੇਰੀ ਇੱਜ਼ਤ ਕਰਦੀ ਏ, ਮਗਰ ਇਹਨਾਂ ਦਾ ਦਿਲ ਮੇਰੇ ਕੋਲੋਂ ਦੂਰ ਏ, ਤੇ ਇਹ ਬੇਫਾਇਦਾ ਮੇਰੀ ਪ੍ਰਸਤਿਸ਼ ਕਰਦੇ ਨੇ, ਕਿਉਂਕਿ ਇਨਸਾਨੀ ਅਹਿਕਾਮ ਦੀ ਤਾਲੀਮ ਦਿੰਦੇ ਨੇ। ਕੀ ਤੁਸੀਂ ਵੇਖਿਆ ਕਿ ਯਸੂ ਨੇ ਫੱਕੀਆਂ ਤੇ ਫਰੀਸੀਆਂ ਦੀ ਰਿਆਕਾਰੀ ਦੀ ਕਿਤਾਬ ਲੋਕਾਂ ਦੇ ਸਾਹਮਣੇ ਕਿਵੇਂ ਖੋਲੀ? ਮਜ਼ਹਬ ਦੇ ਠੇਕੇਦਾਰ ਖੁਦ ਨੂੰ ਲੋਕਾਂ ਦੇ ਸਾਹਮਣੇ ਰਾਸਤਬਾਜ਼ ਜਿਤਾਉਂਦੇ ਨੇ, ਲੇਕਿਨ ਖੁਦਾਵੰਦ ਯਸੂ ਨੂੰ ਉਹਨਾਂ ਦੇ ਦਿਲਾਂ ਦੀ ਹਾਲਤ ਮਾਲੂਮ ਸੀ। ਉਹਨਾਂ ਦੇ ਹੱਥ, ਪੈਰ ਤੇ ਚਿਹਰਾ ਤੇ ਬਜ਼ਾਹਿਰ ਸਾਫ਼ ਸਨ ਕਿ ਉਹਨਾਂ ਦੇ ਦਿਲਾਂ ਵਿੱਚ ਮਕਾਰੀ, ਫਰੇਬ ਤੇ ਗੁਨਾਹਗਾਰੀ ਕੁੱਟ ਕੁੱਟ ਕੇ ਭਰੀ ਹੋਈ ਸੀ। ਦਿਲ ਦੀ ਸਫਾਈ ਹੱਥਾਂ ਦੀ ਸਫਾਈ ਤੋਂ ਜ਼ਿਆਦਾ ਬਿਹਤਰ ਏ। ਰਸਮੀ ਗੁਸਲ ਤੇ ਵਜ਼ੂ ਤੁਹਾਡੇ ਦਿਲਾਂ ਨੂੰ ਪਾਕ ਸਾਫ਼ ਨਹੀਂ ਕਰ ਸਕਦਾ। ਜੇ ਤੁਸੀਂ ਦੇਗਚਾ ਬਾਹਰੋਂ ਤੇ ਮਾਂਜ ਲਵੋ ਪਰ ਅੰਦਰੋਂ ਗੰਦਾ ਹੀ ਰਵੇ ਤੇ ਉਹਨੂੰ ਸਾਫ਼ ਕਰਨ ਦਾ ਕੀ ਫਾਇਦਾ ਹੋਇਆ। ਇਸੇ ਤਰ੍ਹਾਂ ਯਹੂਦੀਆਂ ਦੀਆਂ ਮਜ਼ਹਬੀ ਰਸਮਾਂ ਦਿਲਾਂ ਦੀ ਸਫਾਈ ਦਾ ਸਬਬ ਨਹੀਂ ਸਨ ਬਣਦੀਆਂ। ਇਸ ਲਈ ਯਿਸੂ ਨੇ ਉਹਨਾਂ ਨੂੰ ਆਖਿਆ, ਮੱਤੀ ਬਾਬ 15 ਵਿੱਚ ਮਰਕੂਮ ਏ, ਐ ਰਿਆਕਾਰੋ, ਯਿਸਾਇਆ ਨਬੀ ਨੇ ਤੁਹਾਡੇ ਹੱਕ ਵਿੱਚ ਕੀ ਖੂਬ ਨਬੂਤ ਕੀਤੀ ਏ ਕਿ ਉਮਤ ਜ਼ੁਬਾਨ ਤੋਂ ਤੇ ਮੇਰੀ ਇੱਜ਼ਤ ਕਰਦੀ ਏ ਮਗਰ ਇਹਨਾਂ ਦਾ ਦਿਲ ਮੇਰੇ ਕੋਲੋਂ ਦੂਰ ਏ ਤੇ ਬੇਫਾਇਦਾ ਮੇਰੀ ਪ੍ਰਸਤਿਸ਼ ਕਰਦੇ ਨੇ ਕਿਉਂਕਿ ਇਨਸਾਨੀ ਅਹਿਕਾਮ ਦੀ ਤਾਲੀਮ ਦਿੰਦੇ ਨੇ। ਫਿਰ ਉਹਨੇ ਲੋਕਾਂ ਨੂੰ ਆਪਣੇ ਕੋਲ ਬੁਲਾ ਕੇ ਉਹਨਾਂ ਨੂੰ ਆਖਿਆ ਕਿ ਸੁਣੋ ਤੇ ਸਮਝੋ, ਜਿਹੜੀ ਚੀਜ਼ ਮੂੰਹ ਵਿੱਚ ਜਾਂਦੀ ਏ ਉਹ ਆਦਮੀ ਨੂੰ ਨਾਪਾਕ ਨਹੀਂ ਕਰਦੀ ਮਗਰ ਜੋ ਮੂੰਹ ਚੋਂ ਨਿਕਲਦੀ ਏ ਉਹ ਆਦਮੀ ਨੂੰ ਨਾਪਾਕ ਕਰਦੀ ਏ। ਇਹਦੇ ਤੇ ਸ਼ਾਗਿਰਦਾਂ ਨੇ ਉਹਦੇ ਕੋਲ ਆ ਕੇ ਆਖਿਆ ਕਿ ਕੀ ਤੂੰ ਜਾਣਨਾ ਕਿ ਫਰੀਸੀਆਂ ਨੇ ਇਹ ਗੱਲ ਸੁਣ ਕੇ ਠੋਕਰ ਖਾਧੀ ਏ। ਉਹਨੇ ਜਵਾਬ ਦਿੱਤਾ, ਜਿਹੜਾ ਪੌਦਾ ਮੇਰੇ ਅਸਮਾਨੀ ਬਾਪ ਨੇ ਨਹੀਂ ਲਾਇਆ ਜੜ੍ਹ ਤੋਂ ਉਖਾੜਿਆ ਜਾਏਗਾ। ਉਹਨਾਂ ਨੂੰ ਛੱਡ ਦਵੋ, ਉਹ ਅੰਨੇ ਰਾਹ ਵਿਖਾਉਣ ਵਾਲੇ ਨੇ ਤੇ ਜੇ ਅੰਨੇ ਨੂੰ ਅੰਨਾ ਰਾਹ ਦੱਸੇਗਾ ਤੇ ਦੋਵੇਂ ਘੜੇ ਵਿੱਚ ਡਿੱਗਣਗੇ। ਪਤਰਸ ਨੇ ਜਵਾਬ ਵਿੱਚ ਉਹਨੂੰ ਆਖਿਆ, ਇਹ ਤਮਸੀਲ ਸਾਨੂੰ ਸਮਝਾ ਦੇ। ਉਹਨੇ ਆਖਿਆ, ਕੀ ਤੁਸੀਂ ਵੀ ਹਜੇ ਤੱਕ ਬੇਸਮਝ ਹੋ? ਕੀ ਨਹੀਂ ਸਮਝਦੇ ਕਿ ਜੋ ਕੁਝ ਮੂੰਹ ਵਿੱਚ ਜਾਂਦਾ ਏ ਉਹ ਪੇਟ ਵਿੱਚ ਪੈਂਦਾ ਏ ਤੇ ਮਜ਼ਬਲਾ ਵਿੱਚੋਂ ਫੇਂਕਿਆ ਜਾਂਦਾ ਏ, ਮਗਰ ਜਿਹੜੀਆਂ ਗੱਲਾਂ ਮੂੰਹ ਵਿੱਚੋਂ ਨਿਕਲਦੀਆਂ ਨੇ ਉਹ ਦਿਲ ਵਿੱਚੋਂ ਨਿਕਲਦੀਆਂ ਨੇ ਤੇ ਉਹੀ ਆਦਮੀ ਨੂੰ ਨਾਪਾਕ ਕਰਦੀਆਂ ਨੇ? ਕਿਉਂਕਿ ਭੈੜੇ ਖਿਆਲ, ਖੁਨਰੇਜ਼ੀਆਂ, ਜ਼ਨਾਕਾਰੀਆਂ, ਹਰਾਮਕਾਰੀਆਂ, ਚੋਰੀਆਂ, ਝੂਠੀਆਂ ਗਵਾਹੀਆਂ, ਬਦਗੋਈਆਂ ਦਿਲ ਹੀ ਵਿੱਚੋਂ ਨਿਕਲਦੀਆਂ ਨੇ ਤੇ ਇਹੀ ਗੱਲਾਂ ਨੇ ਜੋ ਆਦਮੀ ਨੂੰ ਨਾਪਾਕ ਕਰਦੀਆਂ ਨੇ। ਲੇਕਿਨ ਬਗੈਰ ਹੱਥ ਧੋਏ ਖਾਣਾ ਖਾਣਾ ਆਦਮੀ ਨੂੰ ਨਾਪਾਕ ਨਹੀਂ ਕਰਦਾ। ਫਿਰ ਯਿਸੂ ਉੱਥੋਂ ਚੱਲ ਕੇ ਗਲੀਲ ਦੀ ਝੀਲ ਦੇ ਨਜ਼ਦੀਕ ਆਇਆ ਤੇ ਪਹਾੜ ਤੇ ਚੜ੍ਹ ਕੇ ਉੱਥੇ ਬਹਿ ਗਿਆ ਤੇ ਇੱਕ ਵੱਡੀ ਭੀੜ ਲੰਗੜਿਆਂ, ਅੰਨਿਆਂ, ਗੂੰਗਿਆਂ, ਟੁੰਡਿਆਂ ਤੇ ਬੜੇ ਸਾਰੇ ਹੋਰ ਬਿਮਾਰਾਂ ਨੂੰ ਆਪਣੇ ਨਾਲ ਲੈ ਕੇ ਉਹਦੇ ਕੋਲ ਆਈ ਤੇ ਉਹਨਾਂ ਨੂੰ ਉਹਦੇ ਪੈਰਾਂ ਵਿੱਚ ਪਾ ਦਿੱਤਾ ਤੇ ਉਹਨੇ ਉਹਨਾਂ ਨੂੰ ਚੰਗਾ ਕਰ ਦਿੱਤਾ। ਚੁਨਾਚੇ ਜਦੋਂ ਲੋਕਾਂ ਨੇ ਵੇਖਿਆ ਕਿ ਗੂੰਗੇ ਬੋਲਣ ਤੇ ਟੁੰਡੇ ਤੰਦਰੁਸਤ ਹੁੰਦੇ ਨੇ ਤੇ ਲੰਗੜੇ ਟੁਰਦੇ ਫਿਰਦੇ ਤੇ ਅੰਨੇ ਵੇਖਦੇ ਨੇ ਤੇ ਤਾਜੁਬ ਕੀਤਾ ਤੇ ਇਸਰਾਇਲ ਦੇ ਖੁਦਾ ਦੀ ਤਮਜੀਦ ਕੀਤੀ। ਮੱਤੀ ਬਾਪ 16 ਵਿੱਚ ਮਰਕੂਮ ਏ। ਫਿਰ ਫਰੀਸੀਆਂ ਤੇ ਸਦੂਕੀਆਂ ਨੇ ਕੋਲ ਆ ਕੇ ਅਜ਼ਮਾਉਣ ਵਾਸਤੇ ਉਹਦੇ ਕੋਲੋਂ ਦਰਖਾਸਤ ਕੀਤੀ ਕਿ ਸਾਨੂੰ ਕੋਈ ਆਸਮਾਨੀ ਨਿਸ਼ਾਨ ਵਿਖਾ। ਉਹਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ, ਸ਼ਾਮ ਨੂੰ ਤੁਸੀਂ ਕਹਿੰਦੇ ਹੋ ਕਿ ਖੁੱਲ੍ਹਾ ਰਹੇਗਾ ਕਿਉਂਕਿ ਅਸਮਾਨ ਲਾਲ ਏ ਤੇ ਸੁਬ ਨੂੰ ਇਹ ਕਿ ਅੱਜ ਹਨੇਰੀ ਚੱਲੇਗੀ ਕਿਉਂਕਿ ਅਸਮਾਨ ਲਾਲ ਤੇ ਧੁੰਦਲਾ ਏ। ਤੁਸੀਂ ਅਸਮਾਨ ਦੀ ਸੂਰਤ ਵਿੱਚ ਤੇ ਤਮੀਜ਼ ਕਰਨਾ ਜਾਣਦੇ ਹੋ ਮਗਰ ਜ਼ੁਬਾਨਾਂ ਦੀਆਂ ਅਲਾਮਤਾਂ ਵਿੱਚ ਤਮੀਜ਼ ਨਹੀਂ ਕਰ ਸਕਦੇ। ਇਸ ਜ਼ਮਾਨੇ ਦੇ ਪੈੜੇ ਤੇ ਜ਼ਨਾਕਾਰ ਲੋਕ ਨਿਸ਼ਾਨ ਤਲਬ ਕਰਦੇ ਨੇ ਮਗਰ ਯੂਨਾ ਦੇ ਨਿਸ਼ਾਨ ਤੋਂ ਸਿਵਾ ਕੋਈ ਹੋਰ ਨਿਸ਼ਾਨ ਉਹਨਾਂ ਨੂੰ ਨਾ ਦਿੱਤਾ ਜਾਏਗਾ ਤੇ ਉਹ ਉਹਨਾਂ ਨੂੰ ਛੱਡ ਕੇ ਚਲਾ ਗਿਆ।
चमकीले तारे
सब आसमान ते पानी सारे
चंद सूरज चमकीले तारे
सब आसमान ते पानी सारे
तारे 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 बुलंदी पर तारे 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 बुलंदी पर
उसने हुकम कीता जारी
खलकत पैदा हो ही सारी
उसने हुकम कीता जारी मजबूत बनाए
ता जो कुछ भी कर ना जाए
उस अच्छे मजबूत बनाए
ਮਾਲੋ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਹੈ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਹੈ 0341 43 110 यानी 0341 43 110 इस तो अलावा साड़ा ईमेल आईडी है listen.live77@gmail.com यानी listen.live77@gmail.com ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਿਵੋ ਖੁਦਾ ਹਾਫਿਜ਼